ਹਰਿਦੁਆਰ ਦੇ ਨੇੜੇ ਦੇਹਰਾਦੂਨ ਵਾਲੇ ਰਾਹ ਤੇ 3-4 ਮੀਲ ਅੱਗੇ ਜਾ ਕੇ ਜੰਗਲ ਵੱਲ ਨੂੰ ਇੱਕ ਰਾਹ ਜਾਂਦਾ ਹੈ। ਇਹ ਰਾਹ ਇੱਕ ਜੰਗਲ ਵੱਲ ਜਾਂਦਾ ਹੈ ਜਿਸ ਨੂੰ ਮੋਤੀ ਚੂਰ ਆਖਦੇ ਨੇ। ਸਾਰਾ ਜੰਗਲ ਬੜਾ ਸੋਹਣਾ ਹੈ, ਪਰ ਮੋਤੀ ਚੂਰ ਦਾ ਇਲਾਕਾ ਤੇ ਸਭ ਨਾਲੋਂ ਵੱਧ ਸੋਹਣਾ ਹੈ। ਇੱਥੇ ਜੰਗਲ ਵਾਲਿਆਂ ਦਾ ਇੱਕ ਡਾਕ ਬੰਗਲਾ ਵੀ ਹੈ ਜਿਸ ਵਿੱਚ ਉਹ ਆ ਕੇ ਰਹਿੰਦੇ ਨੇ, ਤੇ ਜੇ ਕੋਈ ਹੋਰ ਰਹਿਣਾ ਚਾਹੇ ਤਾਂ ਉਹਨਾਂ ਦੀ ਆਗਿਆ ਨਾਲ ਰਹਿ ਪੈਂਦਾ ਹੈ। ਕਦੇ ਇਸ ਮਹਿਕਮੇ ਦੇ ਅਫਸਰ ਇੱਕ ਦੇਸੀ ਈਸਾਈ ਸੱਜਣ ਸਨ, ਜਿਹੜੇ ਵੈਸੇ ਤੇ ਰੋਮਨ ਕੈਥੋਲਿਕ ਮਤ ਦੇ ਸਨ ਅਤੇ ਇਸ ਜੰਗਲ ਦੇ ਅਫਸਰ ਸਨ। ਦਿਲ ਦੇ ਬਹੁਤ ਭਲੇ ਸਨ, ਆਪਣੇ ਧਰਮ ਦੇ ਸ਼ਰਧਾਵਾਨ ਸਨ, ਪਰ ਨਾਲ ਹੀ ਇਹ ਖੂਬੀ ਵੀ ਸੀ ਕਿ ਹੋਰਨਾਂ ਮਤਾਂ ਨਾਲ ਨਫ਼ਰਤ ਨਹੀਂ ਸਨ ਕਰਦੇ। ਇੱਕ ਦਿਨ ਦੌਰਾ ਕਰਦਿਆਂ ਕਰਦਿਆਂ ਆਪ ਇੱਕ ਅਸਥਾਨ ਲਛਮਣ ਸਿੱਧ ਆ ਪਹੁੰਚੇ, ਜਿਹੜਾ ਕਿ ਜੋਗੀਆਂ ਦਾ ਇੱਕ ਪੁਰਾਣਾ ਟਿਕਾਣਾ ਸੀ ਤੇ ਕਈ ਵਾਰ ਕੁਝ ਸਾਧੂ ਇੱਥੇ ਟਿਕੇ ਰਹਿੰਦੇ ਸਨ। ਇੱਥੇ ਉਹ ਇਹ ਗੱਲ ਵੇਖ ਕੇ ਹੈਰਾਨ ਰਹਿ ਗਏ ਕਿ ਇੱਕ ਸਿੱਖ ਸਾਧੂ ਇੱਕ ਮੁਸਲਮਾਨ ਫਕੀਰ ਨੂੰ ਦਵਾਈ ਦੇ ਰਿਹਾ ਤੇ ਨਾਲੇ ਰੋਟੀ ਆਦਿ ਪਹੁੰਚਾ ਰਿਹਾ। ਟਿਕਾਣਾ ਤੇ ਹਿੰਦੂ ਜੋਗੀਆਂ ਦਾ, ਪਰ ਇੱਥੇ ਕੋਈ ਰਮਤਾ ਫਕੀਰ ਨੇੜੇ ਜਾ ਰਿਹਾ ਸੀ, ਅਚਾਨਕ ਬਿਮਾਰ ਹੋ ਗਿਆ। ਇਹ ਸਿੱਖ ਸਾਧੂ ਵੀ ਨੇੜੇ ਦੇ ਟਿਕਾਣੇ ਦੇ ਚਸ਼ਮੇ ਤੇ ਕੁਝ ਦਿਨਾਂ ਤੋਂ ਟਿਕ ਰਿਹਾ ਸੀ। ਜਦੋਂ ਇਸਨੇ ਫਕੀਰ ਨੂੰ ਦੁਖੀ ਵੇਖਿਆ ਤਾਂ ਉਸ ਦੀ ਸੇਵਾ ਕਰਨ ਲੱਗ ਪਿਆ। ਅਫਸਰ ਜਿਹੜਾ ਕਿ ਨਰਮ ਦਿਲ ਦਾ ਤੇ ਧਰਮੀ ਮਨੁੱਖ ਸੀ, ਇਹ ਗੱਲ ਵੇਖ ਕੇ ਰਹਿ ਨਾ ਸਕਿਆ ਤੇ ਪੁੱਛਣ ਲੱਗਾ, ਸੰਤ ਜੀ, ਤੁਸੀਂ ਮੁਸਲਮਾਨ ਦੀ ਸੇਵਾ ਕਰ ਰਹੇ ਹੋ, ਤੁਸੀਂ ਹਿੰਦੂ ਨਹੀਂ ਨਾ? ਸਾਧੂ ਨੇ ਜਵਾਬ ਦਿੱਤਾ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਨ। ਸਾਧੂ ਮੁਸਕਰਾ ਕੇ ਆਖਣ ਲੱਗਾ, ਸਰੀਰ ਅੱਲਾਹ ਦਾ ਤੇ ਪ੍ਰਾਨ ਰਾਮ ਦੇ ਨੇ, ਜੀਓ ਪਿੰਡ ਰੱਬ ਜੀ ਦਾ, ਅਸੀਂ ਰੱਬ ਦੇ ਹਾਂ, ਇਸ ਲਈ ਹਿੰਦੂ ਮੁਸਲਮਾਨ ਤੇ ਈਸਾਈ ਕਿਸੇ ਨਾਲ ਕੋਈ ਨਫ਼ਰਤ ਨਹੀਂ। ਅਫਸਰ ਕਹਿਣ ਲੱਗਾ, ਤੁਹਾਡਾ ਈਮਾਨ ਕੀ ਹੈ, ਤੁਹਾਡਾ ਧਰਮ ਕੀ ਹੈ? ਸਾਧੂ ਨੇ ਜਵਾਬ ਦਿੱਤਾ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਅਫਸਰ ਕਹਿਣ ਲੱਗਾ, ਮੈਂ ਇਸਦਾ ਮਤਲਬ ਨਹੀਂ ਸਮਝਿਆ। ਸਾਧੂ ਨੇ ਜਵਾਬ ਦਿੱਤਾ, ਇਹ ਸਾਡੇ ਪੈਗੰਬਰ ਦਾ ਫੁਰਮਾਨ ਹੈ, ਇਸ ਵਿੱਚ ਦੋ ਗੱਲਾਂ ਦੱਸੀਆਂ ਨੇ। ਪਹਿਲੀ ਤਾਂ ਇਹ ਕਿ ਇੱਕ ਦਾਤਾ ਹੈ ਤੇ ਉਹ ਸਭ ਜੀਵਾਂ ਦਾ ਦਾਤਾ ਹੈ, ਕਿਸੇ ਇੱਕ ਖਾਸ ਜੀਵ, ਕਿਸੇ ਸੰਪਰਦਾ, ਮਤ ਜਾਂ ਦੇਸ਼ ਦਾ ਨਹੀਂ, ਪਰ ਸਭ ਜੀਵਾਂ ਦਾ ਦਾਤਾ ਹੈ, ਤੇ ਉਹ ਦਾਤਾ ਮੈਨੂੰ ਕਦੇ ਨਾ ਭੁੱਲੇ, ਇਹ ਦੂਜੀ ਗੱਲ ਹੈ। ਤੇ ਤੀਜੀ ਗੱਲ ਆਪੇ ਸਿੱਧ ਹੋ ਜਾਂਦੀ ਹੈ ਕਿ ਜੇ ਸਭ ਜੀਵਾਂ ਦਾ ਦਾਤਾ ਇੱਕੋ ਹੈ ਤੇ ਸਾਰੇ ਜੀਵਾਂ ਨੇ ਉਸਨੂੰ ਯਾਦ ਰੱਖਣਾ ਤਾਂ ਸਾਰੇ ਉਸੇ ਦੇ ਹੋਏ, ਤੇ ਫਿਰ ਸਾਰੇ ਉਸਦੇ ਹੋਣ ਕਰਕੇ, ਉਸਨੂੰ ਯਾਦ ਰੱਖਣ ਕਰਕੇ ਆਪਸ ਵਿੱਚ ਮਿੱਤਰ ਜਾਂ ਸੱਜਣ ਜਾਂ ਭਰਾ ਹੋਏ। ਮਤਲਬ ਇਹ ਕਿ ਸਾਰਿਆਂ ਦਾ ਆਪੋ ਵਿੱਚ ਪਿਆਰ ਦਾ ਵਰਤਾਓ ਚਾਹੀਦਾ ਹੈ। ਫਿਰ ਵਿਚਾਰ ਇਸ ਤਰ੍ਹਾਂ ਹੈ ਕਿ ਉਹ ਜਿਹੜਾ ਦਾਤਾ ਹੈ ਸਾਰਿਆਂ ਦਾ, ਤਾਂ ਸਾਨੂੰ ਆਪੋ ਵਿੱਚ ਵੀ ਇੱਕੋ ਦਰੋਂ ਮਿਲ ਰਹੀ ਦਾਤ ਜੇ ਲੋੜ ਪਵੇ ਤੇ ਪਰਸਪਰ ਵਰਤਣੀ ਚਾਹੀਦੀ ਹੈ। ਜਿਵੇਂ ਇਸ ਵੇਲੇ ਇਹ ਬਿਮਾਰ ਹੈ ਪਰ ਮੈਂ ਇਸ ਵੇਲੇ ਤੰਦਰੁਸਤ ਹਾਂ, ਇਹਦੇ ਕੋਲ ਇਸ ਵੇਲੇ ਤੰਦਰੁਸਤੀ ਦੀ ਦਾਤ ਨਹੀਂ, ਤੇ ਜੋ ਇਸ ਨੂੰ ਦਾਤੇ ਦੇ ਘਰੋਂ ਮਿਲਣੀ ਹੈ ਪਰ ਮੇਰੇ ਕੋਲ ਇਸ ਵੇਲੇ ਹੈ ਤੇ ਇਸ ਕੋਲ ਨਹੀਂ, ਤਾਂ ਇਸ ਨਾਲ ਮੈਂ ਇਹ ਦਾਤ ਵੰਡ ਲਵਾਂ। ਫਿਰ ਇਹ ਵੰਡੇ ਜਾਣ ਵਾਲੀ ਸ਼ੈ ਨਹੀਂ, ਪਰ ਇੱਕ ਤਰ੍ਹਾਂ ਵੰਡੀ ਵੀ ਜਾਂਦੀ ਹੈ। ਜਿਵੇਂ ਜੇ ਮੈਂ ਇਸ ਨੂੰ ਦਵਾ ਦਾਰੂ ਜਾਂ ਇਸ ਨੂੰ ਰਾਜ਼ੀ ਕਰਨ ਵਾਲਾ ਭੋਜਨ ਲਿਆ ਦਿਆਂ, ਜਿਹੜਾ ਕੰਮ ਕਿ ਮੈਂ ਤੰਦਰੁਸਤ ਹੋਣ ਕਰਕੇ ਸੌਖੇ ਹੀ ਕਰ ਸਕਣਾ, ਤਾਂ ਮੈਂ ਸਮਝਦਾ ਹਾਂ ਕਿ ਮੈਂ ਇਸ ਤੰਦਰੁਸਤੀ ਦੀ ਦਾਤ ਨੂੰ ਇਸ ਨਾਲ ਵੰਡ ਲਿਆ। ਅਫਸਰ ਆਖਣ ਲੱਗਾ, ਪਰ ਇਹ ਤੇ ਮੁਸਲਮਾਨ ਹੈ ਤੇ ਤੁਸੀਂ ਹਿੰਦੂ, ਤੁਸੀਂ ਛੂਤ ਛਾਤ ਨਹੀਂ ਮੰਨਦੇ, ਨਫ਼ਰਤ ਨਹੀਂ ਕਰਦੇ। ਸਾਧੂ ਨੇ ਜਵਾਬ ਦਿੱਤਾ, ਮੈਂ ਗੁਰੂ ਨਾਨਕ ਦਾ ਸਿੱਖ ਹਾਂ ਤੇ ਸਾਧੂ ਹਾਂ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਰੇ ਬੰਦੇ ਉਸ ਦਾਤੇ ਦੇ ਨੇ ਤੇ ਮੇਰਾ ਧਰਮ ਪਿਆਰ ਹੈ, ਨਫ਼ਰਤ ਨਹੀਂ। ਜਿਨ੍ਹਾਂ ਮਤਾਂ ਵਿੱਚ ਨਫ਼ਰਤ ਸਿਖਾਈ ਗਈ ਹੈ ਉਹ ਮੈਂ ਮਨੁੱਖ ਦੀ ਭੁੱਲ ਸਮਝਣਾ। ਨਫ਼ਰਤ ਉਸ ਦਾਤੇ ਨੂੰ ਮਨਜ਼ੂਰ ਨਹੀਂ ਹੋ ਸਕਦੀ ਕਿਉਂਕਿ ਉਹ ਪ੍ਰੇਮ ਸਰੂਪ ਹੈ, ਅਰਥਾਤ ਉਹ ਪ੍ਰੇਮ ਹੈ। ਅਫਸਰ ਕਹਿਣ ਲੱਗਾ, ਤੁਸਾਂ ਦੱਸਿਆ ਕਿ ਤੁਸੀਂ ਸਿੱਖ ਮਤ ਨਾਲ ਸੰਬੰਧਿਤ ਹੋ, ਇਸ ਮਤ ਦੀ ਕੀ ਲੋੜ ਸੀ? ਸਾਧੂ ਹਰੀ ਕਹਿਣ ਲੱਗੇ, ਇਸ ਲਈ ਲੋੜ ਸੀ ਕਿਉਂਕਿ ਹੋਰ ਮਤ ਵਿਤਕਰਾ ਸਿਖਾਉਂਦੇ ਨੇ ਤੇ ਦਾਅਵੇ ਬੰਨ ਕੇ ਤੁਰਦੇ ਨੇ, ਜਿਸ ਨਾਲ ਜਾਣੇ ਅਣਜਾਣੇ ਪਰਸਪਰ ਨਫ਼ਰਤ ਆ ਜਾਂਦੀ ਹੈ। ਮੇਰੇ ਦਾਤੇ ਨੇ ਚਾਹਿਆ ਕਿ ਅਸੀਂ ਨਾ ਉਹ ਰਸਤਾ ਤੋਰੀਏ ਜਿਸ ਰਸਤੇ ਤੇ ਸਿਰਫ ਤੇ ਸਿਰਫ ਪ੍ਰੇਮ ਹੀ ਹੋਵੇ। ਸੋ ਉਸਨੇ ਇਹ ਰਾਹ ਸਿਖਾਇਆ ਤੇ ਸਿਖਾਲਣ ਕਰਕੇ ਧੁਰੋਂ ਸਿੱਖਿਆ ਦਾਤਾ ਹੋ ਕੇ ਆਉਣ ਕਰਕੇ ਉਹ ਗੁਰੂ ਹੈ ਤੇ ਅਸੀਂ ਸਿੱਖਣ ਵਾਲੇ ਹੋਣ ਕਰਕੇ ਸਿੱਖ ਹਾਂ, ਇਸ ਕਰਕੇ ਸਾਡਾ ਨਾਮ ਹੀ ਸਿੱਖ ਹੋ ਗਿਆ। ਇਸ ਤਰ੍ਹਾਂ ਸਾਡਾ ਮਤ ਜਾਂ ਮਜ਼ਹਬ ਵਰਗ ਵੱਖਰਾ ਤੇ ਹੋ ਗਿਆ ਪਰ ਸਾਡੀ ਸਿੱਖਿਆ ਤੇ ਕੇਵਲ ਪ੍ਰੇਮ ਹੈ। ਵਾਹਿਗੁਰੂ ਨਾਲ ਭਗਤੀ, ਜਗਤ ਨਾਲ ਪਿਆਰ ਤੇ ਦੂਜੀ ਗੱਲ ਇਹ ਕਿ ਫਿਰ ਸਾਡਾ ਮਾਰਗ ਸੌਖਾ ਤੇ ਸਿੱਧਾ ਰਾਹ ਸਿਖਾਉਂਦਾ ਹੈ। ਅਫਸਰ ਕਹਿਣ ਲੱਗਾ, ਉਹ ਕਿਸ ਤਰ੍ਹਾਂ? ਸਾਧੂ ਦਾ ਜਵਾਬ ਸੀ, ਪਰਮੇਸ਼ਰ ਦਾ ਰੂਪ ਪ੍ਰੇਮ ਹੈ ਤੇ ਅਸਾਂ ਪਰਮੇਸ਼ਰ ਨੂੰ ਪਿਆਰ ਕਰਨਾ ਹੈ। ਇਹ ਅੰਦਰਲਾ ਪ੍ਰੇਮ ਭਾਵ ਉਸ ਨੂੰ ਮਿਲਾਉਂਦਾ ਹੈ। ਹੁਣ ਤੁਸੀਂ ਸੋਚ ਲਓ ਕਿ ਜਿਸ ਨਾਲ ਪਿਆਰ ਹੁੰਦਾ ਹੈ ਉਹ ਭੁੱਲਦਾ ਨਹੀਂ। ਇਸ ਕਰਕੇ ਪਰਮੇਸ਼ਰ ਨੂੰ ਨਾ ਭੁੱਲਣਾ ਜਾਂ ਸਦਾ ਯਾਦ ਰੱਖਣਾ ਕਿ ਉਹ ਪਿਤਾ ਹੈ, ਦਾਤਾ ਹੈ, ਅੰਗ ਸੰਗ ਰਹਿੰਦਾ ਹੈ, ਸਾਨੂੰ ਪਾਲਦਾ ਹੈ, ਪਿਆਰ ਕਰਦਾ ਹੈ, ਇਸ ਤਰ੍ਹਾਂ ਉਸ ਦੀ ਯਾਦ ਰੱਖਣੀ ਪਿਆਰ ਬਣ ਜਾਂਦੀ ਹੈ। ਸੋ ਇਸ ਦਾ ਤਰੀਕਾ ਇਹ ਹੋਇਆ ਕਿ ਕਰਤਾ ਪੁਰਖ ਤੇ ਦਾਤੇ ਦੀਆਂ ਸਿਫਤਾਂ ਵਿੱਚ ਸਲਾਹਤਾਂ ਕਰਨ ਵਾਲੇ ਬਣਨਾ। ਉਸ ਦੀ ਸਿਫਤੋ ਸਲਾਹ ਲਈ ਸਾਡੇ ਪਾਸ ਸਾਡੇ ਰਹਿਬਰ ਦੀ ਬਾਣੀ ਹੈ। ਉਹ ਬਾਣੀ ਸਾਨੂੰ ਸਾਈਂ ਦੇ ਗੁਣ ਸਿਖਾਉਂਦੀ ਹੈ, ਉਸਦੇ ਪ੍ਰੇਮ ਦੀ ਜਾਚ ਦੱਸਦੀ ਹੈ ਤੇ ਯਾਦ ਵਿੱਚ ਰੱਖਦੀ ਹੈ। ਅਸੀਂ ਉਸਦਾ ਨਾਮ ਲੈਂਦੇ ਲੈਂਦੇ ਉਸਦੀ ਯਾਦ ਵਿੱਚ ਆ ਜਾਂਦੇ ਹਾਂ। ਯਾਦ ਨਾਲ ਉਸਦੇ ਮਿੱਠੇ ਭੈ ਵਿੱਚ ਝਲਵੇਂ ਪਿਆਰ ਵਿੱਚ ਆ ਜਾਂਦੇ ਹਾਂ। ਇਹ ਬਾਣੀ ਤੇ ਇਹ ਪਿਆਰ ਭਰੀ ਯਾਦ ਸਾਨੂੰ ਸਾਈਂ ਨਾਲ ਮਿਲਾ ਦਿੰਦੀ ਹੈ ਤੇ ਉਸਦੇ ਅਨੁਭਵ ਵਿੱਚ ਲੈ ਜਾਂਦੀ ਹੈ। ਸੋ ਗੁਰਮੁਖ ਪਿਆਰਿਓ, ਦੁੱਖ ਜਾਂ ਸੁੱਖ ਹਰ ਹਾਲ ਉਸਦੇ ਪਿਆਰ ਤੇ ਉਸਦੀ ਯਾਦ ਵਿੱਚ ਜਿਉਣਾ, ਇਹ ਹੈ ਪ੍ਰੇਮ ਜਾਂ ਭਗਤੀ ਆਪਣੇ ਵਾਹਿਗੁਰੂ ਨਾਲ। ਫਿਰ ਸਾਡਾ ਵਾਹ ਦੁਨੀਆਂ ਵਿੱਚ ਆਪਣੇ ਵਰਗੇ ਮਨੁੱਖਾਂ ਨਾਲ ਪੈਂਦਾ ਹੈ। ਅਸੀਂ ਉਹਨਾਂ ਨਾਲ ਵੀ ਪਿਆਰ ਵਾਲਾ ਵਰਤਾਓ ਰੱਖਣਾ। ਉਸ ਲਈ ਸਾਨੂੰ ਸਰਬੱਤ ਦਾ ਪੜਾ ਸਿਖਾਇਆ ਗਿਆ ਹੈ, ਜਿਸ ਦਾ ਵੇਰਵਾ ਇਹ ਆ ਬਈ ਕਿਸੇ ਦਾ ਬੁਰਾ ਨਾ ਕਰੋ। ਇਹ ਹੈ ਪਹਿਲਾ ਕਦਮ ਸਰਬੱਤ ਦੇ ਪੜੇ ਦਾ। ਫਿਰ ਹੋ ਸਕੇ ਤਾਂ ਭਲਾਈ ਕਰੋ, ਇਹ ਹੈ ਦੂਸਰਾ ਕਦਮ। ਫਿਰ ਨਿਸ਼ਕਾਮ ਭਲਾਈ ਕਰਨੀ, ਭਾਵ ਸਿਰਫ ਭਲਾਈ ਕਰਨ ਲਈ ਹੀ ਭਲਾਈ ਕਰਨੀ, ਇਹ ਤੀਜੀ ਗੱਲ। ਤੇ ਫਿਰ ਆਪੇ ਭਲਾਈ ਵਾਲਾ ਸੁਭਾਅ ਬਣ ਜਾਣਾ, ਇਹ ਚੌਥਾ ਕਦਮ ਹੈ। ਸੋ ਅਸੀਂ ਦਾਤੇ ਨੂੰ ਭੁੱਲਦੇ ਨਹੀਂ ਤੇ ਜੀਵਨ ਨਾਲ ਸਰਬੱਤ ਦੇ ਭਲੇ ਵਿੱਚ ਵਸਨੇ ਹਾਂ। افسر آکھن لگا، پھر مکتی کیویں ملے گی؟ سادھو نے جواب دیتا، مکتی آپے تو وکھری ٹونڈن گیا نہیں ملدی، پڑے ہو جانا، پڑے وچ رہنا، پڑا کرنا، پھر موہ مایا تو دور رہ کے کرتار نال جڑے رہنا، اس دی ہوند نو اندر پرتیت کرنا، جا اس طرح آکھو کہ اس دے ساتھ رہنا، انتر آتمے اس نو پرپک ساتھی ویخ دے رہنا، جا اس طرح کہو کہ صدا اس دی حضوری ویچ اپنی ہوند نو پرتیت کر دے رہنا، اس نال ملے رہنا، اے ہے اپنے آپے نو سوار لینا، تے اے ہے مکتی۔ افسر حیران ہو کے کہن لگا، دیکھو میں عیسائی ہاں تے تانوں میرے تو نفرت نہیں ہوندی۔ سادھو مسکرا کے آکھن لگا، دیکھو نفرت شیطان دا کم ہے، پریم رب دا کم ہے۔ جے اس طرح جانو کہ میں اس دنیا دے اس دیش دے لفظاں وچ بولاں تاں نفرت راکشاں دا کم ہے تے پریم دیوتیاں دا کم ہے، اس لئی جے میں رب دی یاد وچ آں، اس دی حضوری وچ وسداں، اس دے سنگ ساتھ وسداں، تے میں واہگرو جی نو اپنا ساتھی سمجھنا، تا پھر دسو میرے من وچ نفرت کتھوں آوڑے؟ جے ہے تا میرے اندر میرے واہگرو دا پریم، اس دا روپ کتھوں آیا؟ بھاو واہگرو وچ نفرت نہیں ہو سکتی۔ افسر نے جواب دیتا، بہت چنگا، تسی تا اے ہو جائیو جے ہو جائے ساڑے وچ بڑے بڑے تپسوی تے تیاگی تے دکھ سین والے کدے کدے کوئی ہندے نے، پر اے تے دسو بھئی تواڈے اس پیغمبر دا نام کی ہے؟ سادھو نے جواب دیتا، سری گرو نانک دیو۔ افسر نے آکھیا، اچھا تاں تسی سکھ ہو؟ ہاں، لاہور دے پادری فورمین گرو نانک دی بہت تعریف کردے سن۔ ہاں ٹھیک، اسے گرو نانک دے سکھ ہو تسی۔ اس طرح اے گل بات کچھ دیر ہور ہندی رہی۔ افسر نے اس مریض دا علاج ہسپتال وچ کرن دا کروا دیتا تے سنت جی اوراں نوں ویلے کر دیتا، اے کہہ کے ہسپتال وچ اس دی سیوا ٹھیک ہو سکے گی، نالے ڈاکٹر ہور چنگے طریقے نال دوائی دے سکے گا۔ سنت جی کچھ دن اوتھے ٹکے رہے تے پھر کچھ دن بعد پیدل ہی ہردوار وال نوں تر پئے۔ ہاں سنت جی ہوراں دے کول ایک چادرا سی تے ایک پرنا تے ایک وادو کشہرا، پانی پین لئی ایک چپی تے رات نوں اوڈن لئی ایک چھوٹا جیا کھیس، بس اس تو علاوہ ہور تے کچھ بھی نہیں سی انہاں دے پاس۔